गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है गुरु नानक चमत्कार, उस विच एक साखी है जिसका सिरलेख है बाल गुंदाई। इस साखी विच गुरु नानक पातशाह का जिहड़ा शब्द है, अठ निग्रह कर काया छीजे, वर तपन कर मन नहीं पीजे, का पूरा विस्थार है वार्तक विच। ते जिहड़े परोपकार करते हैं वो समझते हैं परोपकार नाल साडे मन नू कोई मैल नहीं चढ़ती। गुरु नानक पातशाह ने किवें उन्हां दी सूखम मैल नू किस बारीकी दे नाल दर्शाया है, आओ प्यार नाल सरवण करन दी कोशिश करिए। जेलम तो टुर पईए तां पहाड़ दा एक उच्चा टिल्ला आउंदा है, कोई 12-13 को दी पंध है, इस नू आखदे हन बाल गुंदाई दा टिल्ला। योगियां दी संप्रदाय विच एक होया है चंगा सोहना योगी जो इस टिले पर रहा है, इस दे नाम ते टिले दा नाम पिया है। ये साधु सी तां योगी सी भी एकांती, पर इस दा रुख सिद्धियां करामातां वल काट सी, पर उपकार इस नू बहुत पाउंदा सी। अपने मार्ग दा जाणू सी, पर हठ नालों राज योग वल रुख वधेरे रखदा सी। ततिख्या दा शौकीन सी, आप भुख त्रे दुख सुख सह सकदा सी, पराई पीड़ा लई कूला दिल रखदा सी। लोक तां सिद्ध ते करामाती समझदे सन, पर वो दूजे नूं सुख देण विच वधीक खुशी मनदा सी। जदों इस भले पुरश दे पहले तप हटदा समा लंघ गया ते प्रसिद्धि हो गई, तां माया आवण लग पई। इसने उस माया दा रुख पराए दुखां दे दूर करन वल मोड़िया। इस दी ये प्रसिद्धि सुन के इस टिले ते आ गए एक दिन घालियां गईयां घालां नूं थां पाउण वाले ते अटकां कढ़ण वाले सदा जागदे श्री सतगुरु नानक देव जी। आप इस अतीत साधु दे आश्रम नहीं गए, कुछ दूर एकांत विच विराज रहे। हां विराज रहे एकांत, इलाही रंग रते अपने मालक दे रंग विच मगन। नूर फुहार चेहरे तो झर रही है ते आत्म प्रभाव चुफेरे रसानंद दी बहार ला रहा है, ते साई मेहर दी खुशबू खिला रहा है। बाल गुंदाई नू किसे जा दसिया के दो अतीत बाहर उद्यान विच निजानंद विच टिके बैठे हुए हैं, तपस्वी ते जोगी जापदे हैं, पर चेहरियां पर एक आबा है डाढ़े सुहा वाले जो कदे वेखण विच नहीं आई। शामा आ रही हैं, बदलवाई है, आप आग्या दया कर दो कि मेरे नेड़े तेड़े कोई दुखी ना होवे। सो आप जोग खबर देंदा हाँ कि आप जे उन्हां दे सुख दा कोई उपराला करना चाहो तो समा है। बाल गुंदाई नू की पता सी कि अज कौन उस दे परोपकार दी सोजी खोलण वाला दाता आप आ गया है। उस जाता के कोई अतीत ते त्यागी साधु हैं, सो उसने अपने आदमियों नू कल्या के जाओ उन्हां अतीत साधुआं नू आदर नाल आश्रम विच ले आओ। जां उस दे आदमी पहुंचे तां श्री गुरु जी नीले नीले आकाश ते कालियां घटां दी चाल नू वेख वेख के बेहस रहे सन। सेवका ने हथ बन के अर्ज गुजारी, साधु सजणो बाहर जंगल है, ठंड है, बरखा दा रंग है, कृपा करके उठो। बाल गुंदाई सिद्धे अस्थान ते चलो, रैण बसेरा सुखां नाल करो, अन पाणी पाओ। अस्थान दे स्वामी सिद्ध श्री बाल गुंदाई जी ने तुसानू सदका लिया है, वो आदर नाल स्वागत करनगे ते आपनू सुखी करके सुखी होणगे। आप बाल गुंदाई दे ख्याल विच सुख देण दी चाहना वाली गल सुन के प्रसन्न होए, खिड़े चेहरे ते सोहणे मुखणे नाल मुस्कराए। श्री प्रभ कहो ना हम चल जावें, जै बैठें तै रैन बितावें, चाहिए नित अतीत को ऐसी, आए जो बने बितावे तैसी। सेवका ने एहो संदेशा जां बाल गुंदाई नू सुनाया, तद उसनू डूंगी सोच पई के जद बदल गज रहे हन, फिर जो मंदर दे नियोते उते अपने आसन तो नहीं उठदा, सो कोई मामूली साधु नहीं, कोई जरूरी बल ते सत्या वाला है, उसका आदर करना मैनू बनता है। इं विचार के आप आया, ਨੂਰੀ ਮਸਤਕ ਦੇਖ ਕੇ ਠਰਿਆ। ਰਸੀਏ ਨੈਣਾਂ ਦੀ ਨੈਣ ਛੋਹ ਨਾਲ ਖਿੜਿਆ ਤੇ ਬਿਨੈ ਕਰਨ ਲੱਗਾ। ਹੇ ਅਤੀਤੋ, ਬਦਲ ਚੜ ਰਹੇ ਹਨ, ਵਰਖਾ ਪੈਣ ਵਾਲੀ ਹੈ, ਠੰਡ ਹੈ, ਰਾਤ ਇਸ ਨੰਗੇ ਥਾਂ ਸੁੱਖ ਨਾਲ ਬੀਤਣੀ ਉਖੇਰੀ ਹੈ। ਆਓ ਚਲੋ ਅੰਦਰ ਤੇ ਸੁੱਖ ਨਾਲ ਮੰਦਰ ਵਿੱਚ ਰਾਤ ਗੁਜ਼ਾਰੋ। ਸਤਿਕਾਰ ਪੂਰਵਕ ਬਿਨੈ ਕਰਨ ਆਇਆ ਹਾਂ ਕਿ ਅੰਦਰ ਚਲੋ। ਸ੍ਰੀ ਗੁਰੂ ਜੀ, ਸਾਧ ਰਾਮ, ਤੁਸੀਂ ਬਹੁਤ ਚੰਗੇ ਹੋ ਜੋ ਇਤਨਾ ਆਦਰ ਅਤਿਥੀ ਦਾ ਕਰਦੇ ਹੋ, ਪਰ ਸਾਨੂੰ ਜਿੱਥੇ ਬੈਠੇ ਹਾਂ ਬੈਠੇ ਰਹਿਣ ਦਿਓ। ਸੋਹਣੀ ਬੀਤ ਰਹੀ ਹੈ, ਸੋਹਣੀ ਬੀਤ ਜਾਏਗੀ, ਜਿੱਥੇ ਜੈਸੀ ਗੁਜਰੇ ਗੁਜ਼ਾਰ ਲੈਣੀ ਤੇ ਭਲੀ ਕਰ ਮੰਨਣੀ ਫਕੀਰੀ ਧਰਮ ਹੈ। ਹਾਂ, ਬੀਤੀ ਹੈ ਸਾਡੀ ਬਹੁਤ ਸਾਰੀ ਵਿਦੇਸ਼ਾਂ ਪਰਦੇਸ਼ਾਂ ਅਤੇ ਦੇਸ਼ਾਂ ਵਿੱਚ ਵਿਚਰਦਿਆਂ ਤੇ ਲੰਘਦੀ ਰਹੀ ਹੈ ਇਵੇਂ ਹੀ ਸਦਾ। ਸੋ ਜਿਵੇਂ ਸਦਾ ਲੰਘਦੀ ਰਹੀ ਹੈ ਲੰਘ ਜਾਏਗੀ ਅੱਜ ਵੀ। ਅਸੀਂ ਬੰਨਾਂ ਖੰਡਾਂ ਵਿੱਚ ਵਿਚਰਨ ਵਾਲੇ ਕਿੱਥੇ ਮੰਦਰ ਟੋਲਦੇ ਫਿਰੀਏ। ਸਾਡਾ ਮਤਾ ਸਦਾ ਇਉਂ ਦਾ ਰਿਹਾ ਹੈ ਕਿ ਜਿਵੇਂ ਜਿੱਥੇ ਜਿਸ ਤਰ੍ਹਾਂ ਦੀ ਆਈ ਲੰਘ ਗਈ, ਉਵੇਂ ਉੱਥੇ ਉਸੇ ਤਰ੍ਹਾਂ ਦੀ। ਬਾਲ ਗੁੰਦਾਈ ਨੇ ਫਿਰ ਨੀਝ ਲਾ ਕੇ ਤੱਕਿਆ। ਇੱਕ ਤੇਜ ਤੇ ਐਸ਼ਵਰਜ ਦਾ ਪ੍ਰਭਾਵ ਨੈਣਾਂ ਤੋਂ ਵਰਸ ਦਾ ਪਾਸਿਆ। ਇੱਕ ਝੁਣ ਝੁਣੀ ਜਿਹੀ ਉਸਦੇ ਸਰੀਰ ਵਿੱਚੋਂ ਲੰਘੀ, ਨਾਲ ਕੁਛ ਪਿਆਰ ਤੇ ਸ਼ਰਧਾ ਦੀ ਝਰਨਾਹਟ ਛਿੜੀ। ਹੱਥ ਵੀ ਜੁੜ ਗਏ ਤੇ ਬੋਲਿਆ, ਸੱਚ ਆਖਿਆ ਨੇ, ਫਕੀਰ ਨੂੰ ਜੇ ਹੀ ਆਵੇ ਤੇ ਹੀ ਗੁਜ਼ਾਰੇ ਉੱਪਰ ਅਮਲ ਕਰਨ ਨਾਲ ਹੀ ਸੁੱਖ ਹੁੰਦੀ ਹੈ। ਪਰ ਅਤੀਤਾਈ ਦੇ ਸ਼ਾਹ ਜੀਓ, ਜੇ ਸਾਈਂ ਕਿਤੇ ਮੰਦਰ ਛਾਇਆ ਛੱਪਰ ਸੁੱਖ ਗੁਜ਼ਾਰਨ ਦੀ ਨਿਸ਼ਾ ਲੈ ਆਵੇ ਤਾਂ ਉਹ ਵੀ ਉਸ ਵੱਲੋਂ ਸਮਝ ਕੇ ਉਵੇਂ ਹੀ ਗੁਜ਼ਾਰ ਲਈ। ਪਦਾਰਥ ਵੀ ਉਸੇ ਦੇ ਹਨ, ਸਾਡਾ ਫਕੀਰਾਂ ਦਾ ਕੀ ਹੈ। ਗੁਰੂ ਜੀ, ਜੇ ਗ੍ਰਸਤ ਕਰੇ ਤਾਂ ਧਰਮ ਦੀ ਕਿਰਤ ਕਰੇ, ਸੱਚ ਪਰ ਤੁਰੇ, ਹੱਥੋਂ ਦੇਵੇ ਤੇ ਭਲਾ ਮਨਾਵੇ ਲੈਣ ਵਾਲੇ ਦਾ। ਜੇ ਅਤੀਤ ਹੋਵੇ ਤਾਂ ਜਿਹੀ ਆਵੇ ਤੇ ਹੀ ਗੁਜ਼ਰੇ, ਪਰ ਜਦ ਸੁੱਖਾਂ ਦੀ ਆਵੇ ਤਾਂ ਸੁੱਖਾਂ ਵਿੱਚ ਨਾ ਵੜੇ। ਸੁੱਖਾਂ ਦੀ ਛੋਹ ਅਤੀਤ ਨੂੰ ਫਸਾ ਲੈਂਦੀ ਹੈ। ਸਰੀਰ ਤੇ ਸਰੀਰ ਦੀਆਂ ਲੋੜਾਂ ਕੁਦਰਤੀ ਹੋਣ ਕਰਕੇ ਬਲਵਾਨ ਖੈਂਚ ਮਾਰਦੀਆਂ ਹਨ, ਜਿਨ੍ਹਾਂ ਅੱਗੇ ਅਤੀਤ ਵੀ ਦਮ ਹਾਰ ਬਹਿੰਦੇ ਹਨ। ਸੋ ਜੇ ਅਤੀਤ ਹੋਵੇ, ਚਾਹੋ ਮਨ ਦਾ ਚਾਹੋ ਸਰੀਰ ਤੇ ਮਨ ਦੋਹਾਂ ਦਾ, ਉਹਨੂੰ ਚਾਹੀਏ ਕਿ ਉਹ ਲੰਘ ਜਾਏ ਹਰ ਹਾਲ ਵਿੱਚੋਂ, ਪਰ ਕਿਤੇ ਅਟਕ ਨਾ ਖਲੋਵੇ। ਚਲਦੇ ਜਲ ਸਜਰੇ ਰਹਿੰਦੇ ਹਨ, ਆਪਣੇ ਹਾਲ ਤੁਰੇ ਰਹਿਣ ਵਾਲੇ ਫਕੀਰ ਤਰੋ ਤਾਜ਼ਾ ਰਹਿੰਦੇ ਹਨ। ਜਿੱਥੇ ਰੱਬ ਦਾ ਪਿਆਰਾ ਅਟਕਿਆ, ਉੱਥੇ ਤਰੋ ਤਾਜ਼ਗੀ ਗਈ। ਅਟਕਾਉਣ ਵਾਲੇ ਇਹੋ ਸੁੱਖ ਹਨ ਜੋ ਪਹਿਲਾਂ ਤਾਂ ਨਿਰਵਾਸ ਮਿਲਦੇ ਹਨ, ਪਰ ਫਿਰ ਵਾਸ਼ਨਾ ਉਤਪਤ ਕਰ ਦਿੰਦੇ ਹਨ ਸੁੱਖ ਦੀ, ਫਿਰ ਅਟਕਾ ਲੈਂਦੇ ਹਨ ਸੁੱਖਾਂ ਦੇ ਭੋਗ ਵਿੱਚ। ਭੋਗਾਂ ਵਿੱਚ ਅਟਕਿਆ ਸੋ ਫਟਕਿਆ। ਬਾਲ ਗੁੰਦਾਈ, ਅਤੀਤ ਨੂੰ ਤਤਿਖਿਆ ਵਿੱਚ ਰਹਿਣ ਦੇਣਾ ਪੁੰਨ ਹੈ। ਬਾਲ ਗੁੰਦਾਈ ਨੇ ਸਮਝਿਆ ਕਿ ਪਰਮਾਰਥ ਵਾਲਿਆਂ ਲਈ ਕਿਸੇ ਟਿਕਾਣੇ ਅਟਕ ਖਲੋਣਾ ਗਿਰਾਓ ਹੈ, ਅਤੇ ਹਰ ਹਾਲੋਂ ਲੰਘਦੇ ਜਾਣਾ ਤਰੋ ਤਾਜ਼ਗੀ ਨਹੀਂ ਕੱਟਣ ਦਿੰਦਾ। ਇਹ ਖਿਆਲ ਮਾਮੂਲੀ ਨਹੀਂ ਹਨ, ਇਹ ਜੀਵਨ ਦਾ ਇੱਕ ਭਾਰੀ ਅਸੂਲ ਦੱਸਦੇ ਹਨ ਜੋ ਅਸਲੀ ਵਰਤੋਂ ਤੋਂ ਉਪਜਿਆ ਹੈ। ਹਾਂ, ਠੀਕ ਕਿਹਾ ਨੇ ਕਿ ਸੁੱਖ ਦੀ ਛੋਹ ਸਹਿਜ ਸੁਭਾਅ ਦੀ ਵੀ ਆਪਣਾ ਅਸਰ ਸੁੱਖ ਦੀ ਵਾਸ਼ਨਾ ਉਤਪਤ ਕਰਨ ਦਾ ਪਾ ਜਾਂਦੀ ਹੈ। ਇਹ ਵੀ ਬੜਾ ਬਾਰੀਕ ਖਿਆਲ ਹੈ। ਅੱਜ ਤਾਂ ਮਨਾ ਤੇਰੇ ਕਿਸੇ ਵਿਸ਼ਾਲ ਬੁੱਧੀ ਵਾਲੇ ਦਾਣੇ ਨਾਲ ਵਾ ਪਿਆ ਹੈ। ਹਾਂਜੀ, ਫਿਰ ਦੁਹਰਾ ਦੇਈਏ। ਹਾਂ, ਠੀਕ ਕਿਹਾ ਨੇ ਕਿ ਸੁੱਖ ਦੀ ਛੋਹ ਸਹਿਜ ਸੁਭਾਅ ਦੀ ਵੀ ਆਪਣਾ ਅਸਰ ਸੁੱਖ ਦੀ ਵਾਸ਼ਨਾ ਉਤਪਤ ਕਰਨ ਦਾ ਪਾ ਜਾਂਦੀ ਹੈ। ਇਹ ਵੀ ਬੜਾ ਬਾਰੀਕ ਖਿਆਲ ਹੈ। ਅੱਜ ਤਾਂ ਮਨਾ ਤੇਰਾ ਕਿਸੇ ਵਿਸ਼ਾਲ ਬੁੱਧੀ ਵਾਲੇ ਦਾਣੇ ਨਾਲ ਵਾ ਪਿਆ ਹੈ। ਸਾਧਾਰਨ ਖੇਲ ਤਾਂ ਨਹੀਂ ਦਿਸਦੀ। ਫਿਰ ਪੁੱਛਣ ਲੱਗਾ ਕਿ ਆਪ ਕੌਣ ਹੋ? ਪਰ ਫਿਰ ਹੀਆ ਨਾ ਪਿਆ ਤੇ ਖਿਆਲ ਉਹਨਾਂ ਨੂੰ ਵਰਖਾ ਖੇਤ ਤੋਂ ਬਚਾਉਣ ਵੱਲ ਤੀਬਰ ਹੋ ਪਿਆ ਕਿ ਐਸੇ ਮਹਾਨ ਆਤਮਾ ਨੂੰ ਜ਼ਰੂਰ ਸੁੱਖ ਦੇਣਾ ਚਾਹੀਏ। ਐਂ ਵਿਚਾਰ ਵਿਚਾਰ ਕੇ ਬੋਲਿਆ, ਸਾਈਂ ਜੀਵਨ ਵਾਲੇ ਉਹ ਸੱਚ ਫੁਰਮਾਇਆ ਨੇ ਕਿ ਸਾਧ ਕਿਸੇ ਹਾਲ ਨਾ ਚਾਹੇ ਅਟਕਣਾ, ਕਿਤੇ ਨਾ ਲੋਚੇ ਮੈਂ ਇਸ ਹਾਲ ਵਿੱਚ ਅਟਕ ਖਲੋਵਾਂ। ਪਰ ਇਹ ਮੇਰੀ ਬੇਨਤੀ ਤਾਂ ਅੱਜ ਦੀ ਰਾਤ ਲਈ ਹੈ। ਲੰਘ ਚਲੋ ਇੱਕ ਰਾਤ ਮੰਦਰ ਦੀ ਓਟ ਵਿੱਚ ਦਿਓ, ਜਿਵੇਂ ਲੰਘਦੇ ਹੋ ਰੋਜ਼ ਬਿਰਛਾਂ ਦੀ ਛਾਂ ਹੇਠੋਂ, ਤੇ ਸੂਰਜ ਦੀ ਤਪਤ ਵਿੱਚੋਂ ਤੇ ਘਾਟਾ ਕਨਕੌਰ ਦੀਆਂ ਛੈਬਰਾਂ ਵਿੱਚੋਂ ਗਨੀ ਹੋ, ਬੇਲੋੜ ਹੋ, ਆਪਣੀ ਲੋੜ ਤੋਂ ਉੱਚੇ ਹੋ। ਤੁਸਾਂ ਲੋੜਾਂ ਬੇਲੋੜ ਕੀਤੀਆਂ ਹਨ, ਪਰ ਮੈਂ ਲੋੜਵੰਦ ਹਾਂ ਸੇਵਾ ਦਾ। ਮੇਰੀ ਲੋੜ ਖਾਤਰ ਅਜੰਦਰ ਚੱਲ ਬਸੋ। ਕੱਲ੍ਹ ਆਪ ਦੀ ਸੋਹਣੀ ਸੋਹਣੀ ਮਸਤ ਨੈਣ ਤੁਰੇ ਰਹੇਗੀ। ਆਪਣੀ ਮਸਤ ਚਾਲੇ ਆਪਣੇ ਰਾਹੇ ਅਟਕਦੇ ਹਨ ਛੱਪੜ। ਸ਼ਉ ਦਰਿਆ ਕਿਸਨੇ ਅਟਕਾਏ ਹਨ? ਪਰਬਤ ਨਾ ਠਲ ਸਕੇ ਜਿਨ੍ਹਾਂ ਨੂੰ, ਤੇ ਸਮੁੰਦਰ ਨਹੀਂ ਸੰਭਾਲ ਸਕਦਾ ਜਿਨ੍ਹਾਂ ਨੂੰ। ਉਹ ਸਦਾ ਤਾਜ਼ੇ, ਸਦਾ ਚੱਲਦੇ, ਕਦ ਅਟਕਦੇ ਹਨ? ਵਗਦੀ ਨੈ ਵਾਂਗੂ ਸ਼ਾਦਾਬ ਕਰ ਚਲੋ, ਹਾਂ ਭਾਗ ਲਾ ਚਲੋ, ਸਰਵਿਆਂ ਕਰ ਚਲੋ ਇਸ ਜ਼ਮੀਨ ਨੂੰ ਜੋ ਹੱਥ ਬਦੀ ਖੜੀ ਹੈ ਸਾਹਮਣੇ। ਇਹ ਨਿਮਰਤਾ ਤੇ ਪਿਆਰ ਤੱਕ ਕੇ ਗੁਰੂ ਜੀ ਦਰਵੇ ਤੁਰ ਪਏ ਤੇ ਕਨਕੌਰ ਗਰਜ ਰਹੀਆਂ ਘਾਟਾਂ ਦੇ ਵਿਸਮਾਦੀ ਰੰਗ ਨੂੰ ਛੱਡ ਕੇ ਆਪਣੇ ਆਤਮ ਵਿਸਮਾਦ ਦੇ ਸਦਾ ਚੱਲਦੇ ਚਸ਼ਮੇ ਵਿੱਚ ਗੋਤੇ ਮਾਰਨ ਹਾਰ ਦਾਤਾ ਜੀ ਮੰਦਰ ਦੇ ਅੰਦਰ ਜਾ ਵੜੇ। ਬਾਲ ਗੁੰਦਾਈ ਨੇ ਆਏ ਦਾ ਸਵਾਗਤ ਨਿਜ ਧਰਮ ਜਾਣ ਕੇ ਜਲ ਮੰਗਾਇਆ, ਚਰਨ ਧੋਤੇ, ਪੂੰਜੇ ਤੇ ਆਰਾਮ ਨਾਲ ਬਿਠਾਇਆ। ਹੋਰ ਆਦਰ ਭਾਵ ਕਰਕੇ ਕਹਿਣ ਲੱਗਾ ਕਿ ਜੇ ਇਸ ਅਸਥਾਨ ਦੇ ਪਦਾਰਥਾਂ ਪਰ ਆਪਣੀ ਅਤੀਤ ਨਜ਼ਰ ਪਾ ਦਿਓ ਤਾਂ ਸੁਹਾਵਾ ਹੋ ਜਾਏ ਸਮਾਜ ਤੇ ਸਮਾਨ ਸਾਰਾ। ਆਪ ਇੱਕ ਗੰਭੀਰ ਧੁਨ ਵਿੱਚ ਪਰ ਖਿੜੇ ਮੱਥੇ ਬੋਲੇ, ਹੇ ਜੋਗੀ ਰਾਜ, ਲੀਲਾ ਦੇ ਰੰਗ ਦਿਸ ਰਹੇ ਹਨ, ਇਹਨਾਂ ਨੂੰ ਹੋਰ ਕੀ ਦੇਖੀਏ। ਰਾਜਸੀ ਰੰਗ ਤੇ ਮਾਇਆ ਦੇ ਪਸਾਰੇ ਮਿੱਠੇ ਹਨ ਮੱਖੀਆਂ ਲਈ, ਜੋ ਫਸੀਆਂ ਉੱਡਣ ਤਾਣੋਂ ਰਹਿ ਜਾਂਦੀਆਂ ਹਨ। ਹਾਂ ਇਹ ਸਾਧਾਰਨ ਹਨ ਮਧੂਮਾਖੀ ਲਈ ਜੋ ਸ਼ਹਿਦ ਜੋੜਦੀ ਹੈ ਪਰ ਛੁੱਟਣ ਵੇਲੇ ਉੱਡ ਖਲੋਂਦੀ ਹੈ। ਹਾਂ ਸਾਧਰਾਮ ਪਦਾਰਥ ਪਕੜ ਨਹੀਂ ਹਨ ਅਨਲ ਪੰਖੀ ਲਈ ਜੋ ਉੱਡਦਾ ਹੈ ਆਕਾਸ਼ਾਂ ਦੀਆਂ ਨੀਲੀਆਂ ਡੂੰਘਾਣਾਂ ਵਿੱਚ। ਬਾਲ ਗੁੰਦਾਈ ਹੋਰ ਘਬਰਾਇਆ, ਸੋਚਣ ਲੱਗਾ ਕਿ ਆਪ ਗੱਲ ਕਰਦੇ ਹਨ ਕਿ ਅਗਮ ਦੇ ਕੜ ਤੋੜਦੇ ਹਨ। ਜਿਉਂ ਜਿਉਂ ਵਾਕ ਸੁਣੇ ਤਿਉਂ ਤਿਉਂ ਵਧੇਰੇ ਸ਼ੋਕ ਵਧੇ, ਸੋ ਕੇ ਆਪਣਾ ਸਾਰਾ ਸਮਾਜ ਦਿਖਾਵਾਂ ਤੇ ਫਿਰ ਆਪਣੀ ਬਿਰਤੀ ਦਾ ਟਿਕਾਉ ਤੇ ਤਿਆਗ ਵੀ ਦਿਖਾਵਾਂ ਕਿ ਕਿੱਥੇ ਕੋ ਹੈ, ਤੇ ਫਿਰ ਇਸ ਤਿਆਗ ਦੀ ਮੂਰਤੀ ਦੀ ਰਾਏ ਤੇ ਆਸ਼ੀਰਵਾਦ ਮਿਲ ਸਕੇ ਤਾਂ ਲਵਾਂ। ਆਖਣ ਲੱਗਾ, ਹੰਸ ਹੋ, ਵਸਦੇ ਹੋ ਮਾਨ ਸਰੋਵਰ ਵਿੱਚ, ਪਰ ਉਡਾਰੀਆਂ ਵਿੱਚ ਕਈ ਸਰਾਂ, ਝੀਲਾਂ, ਤਲਾਵਾਂ, ਛੰਭਾਂ ਤੋਂ ਲੰਘ ਜਾਂਦੇ ਹੋ। ਐਵ ਹੀ ਉਡਾਰ ਨਜ਼ਰ ਨਾਲ ਲੰਘ ਚਲੋ ਮੇਰੇ ਇਕੱਠੇ ਕੀ ਦੇ ਪਦਾਰਥਾਂ ਦੇ ਉੱਪਰ ਉੱਪਰ ਦੀ ਸੰਨਿਆਸ ਦੇ ਸਾਈਂ ਜੀਓ। ਗੁਰੂ ਜੀ, ਭਲਾ ਬਾਲ ਗੁੰਦਾਈ, ਭਲਾ ਦਿਖਾਓ ਸਾਧੂ ਦੇ ਘਰ ਦਾ ਰਾਜ ਸਮਾਜ। ਤਦ ਜੋਗੀ ਨੇ ਖਜ਼ਾਨਾ ਦਿਖਾ ਲਿਆ, ਕੱਪੜਿਆਂ ਦਾ ਭੰਡਾਰ ਖੋਲ ਲਿਆ ਤੇ ਗੁਰੂ ਦ੍ਰਿਸ਼ਟੀ ਉੱਪਰ ਦੀ ਤਰ ਗਈ। ਫਿਰ ਗੁਰੂ ਜੀ ਬੋਲੇ, ਹਾਂ ਜੋਗੀ ਰਾਜ, ਸਮਾਜ ਭਲਾ ਡਿੱਠਾ। ਫਿਰ ਸੋਹਣੇ ਸੋਹਣੇ ਘੋੜੇ ਦਿਖਾਏ ਤਾਂ ਆਪ ਬੋਲੇ, ਠੀਕ ਰਾਜ ਤਬੇਲੇ ਠੀਕ ਹਨ, ਦੇਖੇ ਹਨ ਇਸ ਤਰ੍ਹਾਂ ਦੇ ਕਟਾਖੇ ਸਿੱਟਦੇ, ਆਪ ਸਭ ਕੁਝ ਦੇਖਦੇ ਗਏ। ਇਹਨਾਂ ਸਹਿਨਤਾਂ ਦਾ ਭਾਵ ਗੁਰੂ ਜੀ ਦਾ ਉਸਨੂੰ ਕਿਸੇ ਟਿਕਾਣੇ ਤੇ ਚੁੱਕਣ ਦਾ ਸੀ। ਬਾਲ ਗੁੰਦਾਈ, ਇਹ ਸਮਾਜ ਸੁੱਤੇ ਸਿਧਾਏ ਹਨ, ਮੈਂ ਇਕੱਠੇ ਨਹੀਂ ਕੀਤੇ। ਗੁਰੂ ਜੀ, ਠੀਕ ਹੈ, ਜਦ ਆਏ ਤਾਂ ਵਰਤੇ, ਪਰ ਐਂ ਵਰਤਿਆਂ ਫਿਰ ਚਾਓ ਪੁੱਜਦੀ ਹੈ ਕਿ ਐਂ ਆਉਂਦੇ ਰਹਿਣ ਤੇ ਕੰਮ ਤੁਰਿਆ ਰਹੇ। ਉਹ ਚਾਓ ਅਤੀਤ ਦੇ ਮਨ ਨੂੰ ਐਂ ਹੈ ਜਿਉਂ ਮਾਨ ਸਰੋਵਰ ਦੇ ਹੰਸਾਂ ਵਿੱਚ ਕੋਈ ਕਸਮੈਲੀ ਚਿੜੀ। ਬਾਲ ਗੁੰਦਾਈ ਨੇ ਇਹ ਬਾਰੀਕੀ ਸਮਝੀ, ਆਪਣੇ ਅੰਦਰ ਕੰਘੀ ਮਾਰੀ। ਜਿੱਥੇ ਉਸਨੂੰ ਸਦਾ ਅਚਾਹਤਾ ਤੇ ਬੇਪਰਵਾਹੀ ਦਿਸਦੀ ਸੀ, ਉੱਥੇ ਉਸਨੂੰ ਦਿਸਿਆ ਕਿ ਆਈ ਚਲਾਈ ਬਣੀ ਰਹੇ, ਇਹ ਚਾਹ ਮੇਰੇ ਅੰਦਰ ਵੀ ਹੈ। ਪਦਾਰਥ ਮੁੱਕਦੇ ਹਨ ਤਾਂ ਲੋੜਵੰਦਾਂ ਦੀ ਲੋੜ ਸਾਹਮਣੇ ਆ ਖਲੋਂਦੀ ਹੈ। ਤਦੋਂ ਅੰਦਰ ਚਾਹ ਉੱਠਦੀ ਹੈ ਕਿ ਹੋਰ ਆਵੇ ਤਾਂ ਇਹਨਾਂ ਦਾ ਨਿਰਬਾਹ ਟੋਰ ਸਕਾਂ। ਮਨ ਨੂੰ ਕਹਿਣ ਲੱਗਾ ਕਿ ਇਹ ਸੋਹਣੇ ਦਾਤਾ ਜੀ ਕਿੱਥੋਂ ਪਕੜਦੇ ਹਨ। ਇਸ ਵੇਰੀ ਦੇ ਅਸਚਰਜ ਵਿੱਚ ਜੋਗੀ ਦੇ ਮੂੰਹੋਂ ਨਿਕਲ ਗਿਆ ਕਿ ਆਪ ਆਪਣਾ ਨਾਮ ਦੱਸਣ ਦੀ ਕਿਰਪਾਲਤਾ ਇਸ ਦਾਸ ਪਰ ਕਰੋ। ਤਾਂ ਆਪ ਨੇ ਆਪਣਾ ਨਾਮ ਦੱਸਿਆ। ਨਾਮ ਸੁਣ ਕੇ ਫਿਰ ਇੱਕ ਝਰਨਾੜ ਛਿੜੀ, ਨਾਮ ਸੁਣਿਆ ਹੋਇਆ ਸੀ, ਆਪ ਦੇ ਕਰਤੱਵਯ ਤੇ ਕਰਨੀ ਕੀਰਤੀ ਵੀ ਸੁਣੀ ਹੋਈ ਸੀ, ਸਿੱਧਾਂ ਜੋਗੀਆਂ ਪੀਰਾਂ ਫਕੀਰਾਂ ਪਰ ਵਿਜੇ ਵੀ ਸੁਣੀ ਹੋਈ ਸੀ, ਚਿੱਤ ਵਿੱਚ ਸਤਿਕਾਰ ਤੇ ਮਿਲਣ ਦੀ ਚਾਹਨਾ ਵੀ ਸੀ। ਅੰਦਰ ਸਮਝਿਓ ਸੋ ਕਿ ਧਨ ਭਾਗ ਅੱਜ ਭਾਗ ਜਾਗੇ, ਚਰਨ ਪਰਸਿਓ ਸੋ ਤੇ ਸੁਖ ਦਾ ਸੁਖ ਮਾਣਿਓ ਸੋ। ਕੁਛ ਚਿਰੇ ਸੁਖ ਮਾਣ ਕੇ ਸੋਚਣ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਸੱਚ ਦੀ ਧਾਕ ਪਈ ਹੋਈ ਹੈ। ਇੱਕ ਗੱਲ ਪੁੱਛੀਏ, ਹੈ ਤਾਂ ਜ਼ਰਾ ਕੋ ਸ਼ੇਖੀ ਦੀ, ਪਰ ਰਤਾ ਪਰਤਾਵਾ ਵੀ ਹੋ ਜਾਏਗਾ। ਤਾਂ ਆਖਣ ਲੱਗਾ, ਸਤਿਗੁਰੂ ਜੀ, ਮੇਰਾ ਇੱਕ ਸੰਸਾ ਹੈ, ਉਹ ਇਹ ਹੈ ਕਿ ਹੁਣ ਮੀਂਹ ਲੱਥਾ ਹੈ, ਠੱਕੇ ਦੀ ਪੌਣ ਠਹਿਕ ਰਹੀ ਹੈ। ਆਪ ਜੇ ਬਾਹਰ ਰਹਿੰਦੇ ਤੇ ਸੁੱਖ ਨਾਲ ਬੀਤਦੀ ਕਿ ਹੁਣ ਅੰਦਰ ਸੁੱਖ ਨਾਲ ਬੀਤ ਰਹੀ ਹੈ? ਖਿਮਾ ਕਰਨੀ ਮੇਰੀ ਇਸ ਦਲੇਰੀ ਦੀ ਪੁੱਛਦੇ। ਗੁਰੂ ਜੀ, ਭਾਈ ਸਰੀਰ ਦਾ ਸੁਭਾਅ ਸੁੱਖ ਨੂੰ ਸੁੱਖ, ਦੁੱਖ ਨੂੰ ਦੁੱਖ ਅਨੁਭਵ ਕਰਨਾ ਹੈ। ਬਾਹਰ ਕੁਛ ਦੁੱਖ ਨਾਲ ਬੀਤਦੀ, ਅੰਦਰ ਸੁੱਖ ਨਾਲ ਬੀਤ ਰਹੀ ਹੈ, ਇਸ ਵਿੱਚ ਸੰਸਾ ਹੀ ਕੀ ਹੈ? ਪਰ ਦੁੱਖ ਸੁੱਖ ਨੂੰ ਸਮ ਕਰ ਜਾਣਨਾ ਇਹ ਹਰੀਜਨਾਂ ਦਾ ਧਰਮ ਹੈ। ਦੁੱਖ ਸੁੱਖ ਸਮ ਕਰਨਾ ਸੋਗ ਬਿਯੋਗੀ। ਦੁੱਖ ਸੁੱਖ ਨੂੰ ਸਮ ਕਰਦਿਆਂ ਦੁੱਖ ਦਾ ਸੰਤਾਪ ਤੇ ਸੁੱਖ ਦੀ ਗਾਫਲੀ ਦੋਏ ਦੂਰ ਹੋ ਜਾਂਦੇ ਹਨ। ਹਾਂ, ਜੋ ਉਮਲ ਰਿਹਾ ਤੇ ਉਲਾਰ ਰਿਹਾ ਹੈ ਬਾਹੀ ਨਿਰੰਕਾਰ ਵੱਲ, ਉਸਨੂੰ ਦੁੱਖ ਦਾਰੂ ਹੋ ਜਾਂਦੇ ਹਨ ਤੇ ਸੁੱਖ ਕਈ ਵੇ ਰੋਗ ਦਾ ਕੰਮ ਕਰ ਜਾਂਦੇ ਹਨ। ਇਸ ਲਈ ਦੁੱਖ ਝੱਲਣੇ ਤੇ ਸੁੱਖ ਦੁੱਖ ਸਮ ਕਰਨੇ ਹੀ ਸਾਰ ਹਨ। ਜੋਗੀ ਇਹ ਸੁਣ ਕੇ ਹੋਰ ਹੈਰਾਨ ਆ ਕਿ ਕੈਸਾ ਸੱਚ ਆਖਦੇ ਹਨ, ਤੇ ਫਿਰ ਮਰਮ ਦੀ ਗੱਲ ਕੈਸੀ ਟਿਕਾਣੇ ਦੀ ਆਖਦੇ ਹਨ ਕਿ ਸੁੱਖ ਦੁੱਖ ਨੂੰ ਸਮ ਕਰਨਾ ਇਹ ਤਤ ਦ੍ਰਿਸ਼ਟੀ ਹੈ। ਤਦ ਜੋਗੀ ਨੇ ਸਾਗ ਮੰਗਾਇਆ ਤੇ ਭਖੜੇ ਦੀ ਰੋਟੀ ਹੱਥ ਵਿੱਚ ਲਈ ਤੇ ਆਪ ਜੀ ਦੇ ਅੱਗੇ ਕਰਕੇ ਕਹਿਣ ਲੱਗਾ ਕਿ ਦਾਤਾ ਜੀਓ, ਮੇਰਾ ਆਹਾਰ ਤਾਂ ਇਹ ਹੈ। ਜੋ ਪਕਵਾਨ ਆਪਨੇ ਲੰਗਰ ਵਿੱਚ ਤੱਕੇ ਹਨ ਸੋ ਮੇਰੇ ਖਾਣੇ ਵਿੱਚ ਨਹੀਂ ਆਉਂਦੇ, ਮੈਂ ਤਾਂ ਇਹ ਕੁਛ ਖਾਂਦਾ ਹਾਂ। ਉਹ ਸਭ ਕੁਛ ਆਏ ਗਏ ਅਤਿਥੀ ਲਈ ਹੈ। ਮੇਰੀ ਪਹਿਨਾਵਣੀ ਇਹ ਖੱਦਰ ਹੈ, ਜੋ ਖਜ਼ਾਨੇ ਕੱਪੜੇ ਦੇ ਭਰੇ ਪਏ ਤੱਕੇ ਨੇ ਸੋ ਸਭ ਲੋੜਵੰਦਾਂ ਲਈ ਹਨ। ਜੋ ਨੰਗੇ ਆਉਂਦੇ ਹਨ ਉਹਨਾਂ ਨੂੰ ਦੇਂਦਾ ਹਾਂ। ਜੋ ਤਬੇਲੇ ਆਪਨੇ ਤੱਕੇ ਹਨ ਉਹ ਪੈਦਲ ਤੁਰਦੇ ਥੱਕੇ ਟੁੱਟੇ ਮੁਸਾਫਰਾਂ ਪਾਂਦੀਆਂ ਦੇ ਕੰਮਾਂ ਲਈ ਹਨ। ਮੈਂ ਘੋੜਿਆਂ ਦੀ ਸੈਲ ਨਹੀਂ ਕਰਦਾ ਜੀਓ, ਮੈਂ ਕੁਛ ਵੀ ਅੰਗੀਕਾਰ ਨਹੀਂ ਕਰਦਾ, ਸਭ ਕੁਛ ਉਪਕਾਰ ਹਿੱਤ ਹੈ। ਕਬ ਹੂੰ ਕਰੋ ਨਾ ਅੰਗੀਕਾਰ, ਸਭ ਰਾਖੇ ਹਿੱਤ ਪਰਉਪਕਾਰ। ਤਦ ਸ੍ਰੀ ਗੁਰੂ ਜੀ ਹੱਸੇ ਤੇ ਥਾਪੜਾ ਦੇ ਕੇ ਬੋਲੇ, ਹੇ ਬਾਲ ਗੁੰਦਾਈ, ਤੂੰ ਜੋਗੀਆਂ ਵਿੱਚੋਂ ਉੱਤਮ ਜੋਗੀ ਹੈ। ਜਿਸਨੇ ਸਵਾਰਥ ਨੂੰ ਜਿੱਤਿਆ ਹੈ ਅਤੇ ਪਰ ਪੀੜਾ ਨੂੰ ਪਛਾਤਾ ਹੈ ਤੇ ਪਰ ਪੀੜਾ ਹਰਨ ਲਈ ਆਪੇ ਨੂੰ ਮਾਰਿਆ ਹੈ, ਪਰ ਕਹਿ ਕੇ ਆਪ ਚੁੱਪ ਹੋ ਗਏ ਤੇ ਜੋਗੀ ਉਡੀਕ ਵਿੱਚ ਗੋਡੇ ਟੇਕ ਕੇ ਬੈਠ ਗਿਆ ਕਿ ਹੁਣ ਕੁਛ ਉੱਤਮ ਉਚਾਰ ਮੇਰੀ ਕਲਿਆਣ ਦਾ ਸਹਾਈ ਕੰਨੀ ਪਏਗਾ। ਜੋਗੀ ਆਪਣਾ ਉੱਚਾ ਆਦਰਸ਼ ਤੇ ਉੱਚਾ ਤਿਆਗ ਕਹਿ ਚੁੱਕਾ ਸੀ ਤੇ ਹੁਣ ਇਸ ਲਾਲਸਾ ਵਿੱਚ ਸੀ ਕਿ ਜਿਨ੍ਹਾਂ ਨੇ ਪਰ ਆਖਿਆ ਹੈ ਉਹ ਹੁਣ ਅੱਗੋਂ ਕੁਛ ਹੋਰ ਆਖਣਗੇ ਕਿ ਜਿਸ ਨਾਲ ਮੈਨੂੰ ਕੋਈ ਕੁੰਡੀ ਖੋਲ੍ਹ ਕੇ ਦਿਖਾਉਣਗੇ। ਪਰ ਗੁਰੂ ਜੀ ਚੁੱਪ ਹੀ ਰਹੇ। ਫਿਰ ਬਾਲ ਗੁੰਦਾਈ ਨੇ ਆਖਿਆ, ਮਿਹਰ ਕਰੋ, ਚਾਹ ਦੱਸੋ ਗੱਲ ਜੋ ਮੇਰੇ ਲਈ ਕਲਿਆਣਕਾਰੀ ਹੋਵੇ। ਤਾਂ ਗੁਰੂ ਜੀ ਬੋਲੇ, ਬਾਲ ਗੁੰਦਾਈ, ਤੂੰ ਭਲਾ ਹੈ, ਭਲਿਆਈ ਨੂੰ ਕੀ ਕਰੀਏ? ਪਰ ਦੇਖੋ, ਵਗਦੇ ਖੂਹ ਦੀਆਂ ਟਿੰਡਾਂ ਪਾਣੀ ਲਿਆ ਕੇ ਪਾੜਛੇ ਨੂੰ ਦਿੰਦੀਆਂ ਹਨ, ਪਾੜਛਾ ਨਿਸਾਰ ਨੂੰ ਦਿੰਦਾ ਹੈ, ਨਿਸਾਰ ਝੱਟ ਆਡੇ ਵਿੱਚ ਸੜ ਦਿੰਦੀ ਹੈ, ਪਾੜਛਾ ਤੇ ਨਿਸਾਰ ਇੱਕ ਬੂੰਦ ਆਪਣੇ ਪਾਸ ਨਹੀਂ ਰੱਖਦੇ, ਉਹਨਾਂ ਦਾ ਰੁੱਖ ਤੇ ਬਨਾਵਟ ਹੀ ਦੇਣ ਵਾਲੀ ਹੈ ਤੇ ਤਿਆਗ ਵਾਲੀ ਹੈ। ਪਰ ਦੇਖੋ, ਉਹਨਾਂ ਨੂੰ ਵੀ ਸਿਵਾਲ ਲੱਗਦੀ ਹੈ। ਬਾਲ ਗੁੰਦਾਈ ਦੇ ਅੰਦਰ ਲੈ ਗਿਆ ਇਹ ਦ੍ਰਿਸ਼ਟਾਂਤ ਕਿ ਮੈਂ ਜੋ ਆਏ ਪਦਾਰਥਾਂ ਨੂੰ ਨਿੱਜ ਤੇ ਨਹੀਂ ਲਾਉਂਦਾ ਪਰ ਦਿੰਦਾ ਹਾਂ ਹੋਰਨਾਂ ਨੂੰ, ਇਹ ਵੀ ਛੋੜਦਾ ਹੈ ਕੋਈ ਕਾਈ ਮੇਰੇ ਅੰਦਰ। ਪਹਿਲਾਂ ਦਰਸਾ ਚੁੱਕੇ ਹਨ ਕਿ ਚੱਲਦਾ ਪਰਵਾਹ ਦਾਨ ਦਾ ਚੱਲਦਾ ਰਹੇ, ਇਹ ਚਾਹ ਅੰਦਰ ਹੋ ਆਉਂਦੀ ਹੈ, ਇਸ ਤਰ੍ਹਾਂ ਇਹ ਚਾਹ ਹੋਂਦੀ ਸਿਵਾਲ ਲਾਉਂਦੀ ਹੈ। ਗੱਲ ਸਮਝ ਕੇ ਸਿੱਧ ਦਾ ਦਿਲ ਟੁੱਟਾ ਤੇ ਦਿਸਿਆ ਕਿ ਜਗਤ ਵਿੱਚ ਨਿਰਵਾਸ ਹੋਣਾ ਅਸੰਭਵ ਹੈ, ਔਰ ਡਾਢੇ ਦੁੱਖ ਦੀ ਗੱਲ ਹੈ ਕਿ ਕੋਈ ਦਾਰੂ ਕਿਤੇ ਨਹੀਂ। ਫਿਰ ਆਪਾ ਸੰਭਾਲ ਕੇ ਬੋਲਿਆ, ਕੋਈ ਜੁਗਤ ਕੇ ਪਾੜਛਾ ਤੇ ਨਿਸਾਰ ਸਿਵਾਲ ਤੋਂ ਬਚੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਜੋ ਇਹ ਸਵਾਲ ਬਾਲ ਗੁੰਦਾਈ ਨੇ ਪੁੱਛਿਆ ਕਿ ਕਾਈ ਜੁਗਤ ਕੇ ਪਾੜਛਾ ਤੇ ਨਿਸਾਰ ਸਿਵਾਲ ਤੋਂ ਬਚੇ, इस दा उत्तर ते इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।